जोपई तिसे निता प्रत भगत दृढ़ावे पाणा मनन को सिख रावे कष्ट आपदा परे जे कोई किदो शरीर बिखै रुज होई।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जगत गुरु श्री गुरु ग्रंथ साहिब जी महाराज जी दे पावन पवित्र चरणा च संध्या वेले दे सजे हुए दीवाना च हाजरियां भर के अपने जीवन दियां घड़ियां और सवास गुरु लेखे लाउंदियां सफला कर रहे सतगुरां दी अमृत स्वरूप बाणी तुरकी बाणी आई तिन सगली चिंत मिटाई ऐसी पावन अमृत बाणी दा शब्द कीर्तन आप समूह माई भाई ने सरवण कीता है। श्री गुरु ग्रंथ साहिब जी महाराज जी दे दर्शन परस के जिथे आप जी अपने नेत्रां नूं सफलियां कर रहे हो उथे अपने सरवणा नूं गुरु शब्द ते गुरु कथा सरवण करके सरवण सफला कर रहे। कलगीधर पातशाह जी महाराज जी दे हुक्म द्वारा सतगुरां दा हुक्म मन के भाई दया सिंह जी सरबत पंथ खालसे नूं उपदेश दे रहे ने। पिछले कुछ दिनों तो एक कथा चल रही है जो भाई दया सिंह जी ने खालसे नूं उपदेश दिता है। गूढ़ सिद्धांत भाई दया सिंह जी खालसे पंथ नूं दस रहे ने उत्थे शास्त्रां दा ज्ञान भी दिता है। जिहड़े गुरमत दे साधन ने गुरमत दे साधना दा निर्णा भी कीता है। हुण जिहड़ी कथा चल रही है गुरमत साधन दा निर्णा है साधना दा निर्णा है। भाई दया सिंह जी कहिंदे कि गुरसिख दे अंदर खेमा दी बिरती होनी चाहीदी है। मिठा बोलण दा प्रभाव आप गुरसिख दी रसना तो हर वेले मिठे बोल ही निकलने चाहीदे हन। सब नाल प्यार नाल बोलना सुहिरद भाव नाल बोलना जिथे मिठ बोलड़ा बनना उथे धर्म की किरत करनी है वंड के छकना शरीर की पवित्रता रखनी है उथे नाल कथा सरवण करन दा भी हुक्म भाई दया सिंह ने कीता है कि दस पातशाहियां दा इतिहास सरवण करना गुरबाणी की कथा सरवण करनी ब्रह्म ज्ञान की चर्चा सरवण करनी दसों पातशाहियां ने जो अपने जीवन काल दौरान किया है उस इतिहास नूं सरवण करना फिर श्री अमृतसर सरोवर के दर्शना ते इशनान का महात्म दस्या कि श्री अमृतसर सरोवर विच जाके इशनान करना है। इशनान करके सचखंड श्री हरिमंदर साहब दरबार साहब विखे हाजरी भर के श्री गुरु ग्रंथ साहब जी महाराज जी के दर्शन करके बैठ के कीर्तन सुनना है। उदों तक बैठ के कीर्तन सुनना जदों तक मन डावांडोल नहीं हुंदा। जे मन डोलदा है तां उहनूं अडोल करन दा यतन करना है। मन थिर रख के कीर्तन सुनना है। और पुरब का दिन होवे दरबार साहब दर्शन करने हैं जां फिर महीने बाद जे छे महीनिया बाद बहुती किते दूर रहिंदे हो तां साल बाद श्री अमृतसर साहब दे दर्शन और इशनान करने हैं। भाई दया सिंह जी ने इथों तक वचन कहे ने कि गुरसिखां दे घर जन्म लैके जिन्हें श्री अमृतसर सरोवर दे दर्शन ते इशनान नहीं कीते उना दा जन्म व्यर्थ है, निष्फल है, वह कानू मात लोक विच आए ने। ते जेड़े श्री अमृतसर सरोवर विच जाके इशनान करदे ने, हरिमंदर साहब दे दर्शन करदे ने, उना दे जन्म जन्मांतरां दे कीते हुए पाप निवृत हो जांदे हन और चारे पदार्थ गुरु साहब दी शरण विचों प्राप्त हो जांदे हन। ये कथा आपां कल दे प्रकरण विच विचारी सी, होर अगे उपदेश भाई दया सिंह जी दे रहे ने, भगती दस रहे ने कि गुरसिख दे हिरदे च भगती भाव भी होना चाहिदा है। आओ मन बिरतियां एकागर करके भाई साहब भाई दया सिंह जी दे बचन जो पंथ दे महान विद्वान महाकवि कविराज भाई संतोख सिंह जी ने श्री गुर प्रताप सूरज ग्रंथ दे अंदर लिखे हन, पंजवी रुत और छियालीवें अंसू दी एक कथा चल रही है। सरवण करण तो पहला समूह माई भाई आखो जी सतनाम श्री
वाहे गुरु साहिब जी,
सतनाम श्री
वाहे गुरु साहिब जी। जो पाई तिसै निता प्रत भगत दृढ़ावे।
और कहंदे भाई अपने हिरदे विच भगती भावना जेड़ी है वो निता प्रति दृढ़ करनी है। गुरसिखी दी भावना भगती भावना हिरदे च दृढ़ करनी है। भगती बड़े सुंदर अर्थ किसे विद्वान ने कीते ने भगत दे, भाओ ज्ञान ते त्याग दे मिशन नाल भगत बनदा है। जिथे प्रेम होवे ज्ञान होवे और त्याग होवे तो हिरदे विच भगती भाव जिहड़ी है वह अपने हिरदे च दृढ़ करनी है।
भाणा मन्नण को सिख रावे,
और भाणा मन्नण है हुक्म दे विच रहना। गुरसिखां नूं यह उपदेश देना भी भाणे विच रहना पाई, एक तां भगती दृढ़ करोनी है, दूजा भाणा मनना सिखाउणा, भाणे विच रहना हुक्म च रहना। सिखी दी परिभाषा सतगुरु गुरु अमरदास साहब जी महाराज जी ने दसी है सिख दी परिभाषा कि सो सिख सखा बंधप है भाई जे गुर के भाणे विच आवे। जिहड़ा गुरु दे भाणे विच गुरु दे हुक्म च सतगुरां दी रजा विच चलदा वह गुरसिख है। धन गुरु नानक साहब सच्चे पातशाह भी कहंदे हुक्म रजाई चलना नानक लिखिया नाल, हुक्म दे विच चलना रजा दे विच चलना गुरसिख ने। सतगुरां दे हुक्म चो बाहर नहीं चलना, रजा तो बाहर नहीं चलना, चल भी नहीं सकते। सतगुरां दी रजा तो आपां बाहर नहीं चल सकते क्योंकि जो कुछ भी वरत रहा है परमेश्वर दे हुक्म च ही वरत रहा है। इस करके हुक्म नूं सत करके मिठा करके मनना साडा फर्ज है। मनाओ ने फिर भी लैना भावे असी मिठा करके ना मनीए, मनाओ ने फिर भी लैना क्योंकि बली है, उहदे अगे जोर नहीं है। इस करके पहला इस गुरसिखी भावना विच रहिंदिआं उहनूं मिठा करके भला करके मन लेना। भाणा मनण दी जाच दसण वास्ते पंजवें पातशाह गुरु अर्जन देव साहब जी महाराज जी तत्ती तवी ते बैठे, देग दे उबलदे पाणी विच उबले तपदा होया रेता तन ते पवाउंदिआं अपनी रसना तो अपने बुखार बिंद तो वचन उचारण कीता, तेरा किया मीठा लगे। हे वाहिगुरू ए तेरा कीता और मैनू मिठा लग रहा है। एदां दी प्रवृत्ति बना के रखनी है सिख ने, भाणा मनन दी जाच सिखाउणी है।
कष्ट आपदा परे जे कोई,
मान लो किसे प्रकार दा कोई कष्ट आ जांदा है, जिंदगी है, जिंदगी नाम संघर्ष दा है, ते जिंदगी दे संघर्ष दे विच कई प्रकार दे कष्ट आ जांदे ने, कई प्रकार दियां पदावां विपतावां आ जांदियां ने। जीवन जो है, जीवन दे विच उतरा चढ़ा तां आउंदे रहिंदे ने। कहिंदे जे मनुखी जिंदगी नूं जिउंदिआं जे किसे प्रकार दा कोई कष्ट जां किसे प्रकार दी कोई आपदा आ जांदी है,
किदों शरीर बिखै रुज होई,
जां फिर शरीर दे विच कोई रोग हो जांदा है। शरीर दा भी धर्म है, रोगी हो सकदा है, जां फिर किसे प्रकार दा कोई रोग शरीर ते आ जांदा है।
पिपरै सुत बित आदिक माई,
जां फिर कोई उल्टी गल हो जांदी है, पुत्र आ गया तो बाहर चलिया जांदा है, बच्चे आ गया नहीं मनदे, बच्चे उल्ट हो जांदे ने, मां प्यो दी आ गया तो बाहर चले जांदे ने, जां फिर किसे प्रकार नाल धन दा नास हो जांदा है, माया रुपया धन संपदा विभूति खत्म हो जांदी है।
परार बद कर होए कुछ जाई,
परा लब्ध करके चाहो कुछ भी हो जाए, जेडी साडी परा लब्ध है ओदे मुताबिक ही होना ना सारा कुछ। जे शरीर नू रोग लगना है ओ भी परा लब्ध नाल लगना, जे किसे प्रकार दा कोई दुख आउणा है ओ भी परा लब्ध नाल ही आउणा, जे धन संपदा नष्ट होनी है ओ भी परा लब्ध नाल ही होनी है, जे बच्चे पुत्र आ गया तो बाहर चलदे ने ओ भी परा लब्ध मुताबिक ही होना, जो कुछ भी होना है ओ ए समझ लो भी परा लब्ध मुताबिक ही होना है।
प्रभ मैं दोष ना रोपै कोई ना,
ये समझे के मेरी परालब्धी ऐसी है, परमात्मा विच दोष ना रोपे के रब्बा तू एदा नहीं सी करना। अक्सर लोग परमेश्वर विच दोष रोपदे ने ना, जे कोई कष्ट आ जाए दुख आ जाए ते रब नू ताने मारदे ने, परमेश्वर विच दोष रोपदे ने। पर जगत गुरु श्री गुरु अर्जन देव साहब जी महाराज जी ने सानू किन्ना वधिया उपदेश दे के सिखाया है। महाराज जी ने राग नट विच वचन उचारण कीते, उलाहनो मैं काहू ना दियो, मन मीठ तुहारो कियो। एदां दी बिरती बनानी है सिख ने, उलांभा नहीं देना, परमात्मा नूं नहीं कहना रब्बा तू एदां नहीं कीता। पार ब्रह्म परमेश्वर दे विच कोई दोष नहीं रोपना, ये समझना है कि मेरी परा लब्ध है। ते वाकई हुंदी भी परा लब्धी है, दुख सुख जेड़े ने वो साडी परा लब्ध मुताबक ही सानू भोगने पैंदे ने। जिस तरह की परा लब्ध है, आपां जदों ये कथा शुरू कीती सी, जिथे किरिया मान संचत ते प्रारब्ध कर्मा दा तीन प्रकार दे कर्मा दा जिक्र आया सी ना, 21 दसंबर नूं इह कथा प्रारंभ होई सी, ते उस दिन तीन प्रकार दे कर्मां दा निर्णा होया सी। ते महापुरखां ने भाई दया सिंह जी ने दस्या सी कि जिहड़ी परा लभदा है ब्रह्म गिआनियां नूं भी भोगनी पैंदी है, कि जिहड़ा कोई ब्रह्म गिआनी आत्म गिआनी है ना, इह उहनां नूं भी भोगनी पैंदी है। ते उह तीर है जिहड़ा कमान दे विचों निकल चुका है, इहने जाके निशाने ते वज्जणा ही वज्जणा। एक तीर हाले चिले ते चाढ़िया है, ते एक तीर वह है जिहड़ा पत्थे च पिया है, जिहड़े पत्थे विच पए ने जां चिले ते चाढ़िया होया तीर, वह तां रोके जा सकदे ने, किरिया मान ते संचित कर्म ने, वह तां खत्म कीते जा सकदे ने। पर जिहड़ा तीर कमान चो निकल चुका है, वह परा लभदा है, वह अग्ञानी नूं भी भोगनी पैंदी है, ते ब्रह्म ग्ञानी नूं भी भोगनी पैंदी है, वह ब्रह्म ग्ञानियों भी भोगनी पैंदी है। इस करके ये गल सारे समझ लो, भाई दया सिंह जी कहिंदे कि कुछ भी दुख सुख प्राप्त हुंदा ते अपनी परा लब्ध मुताबक जाणो, परमेशर विच दोष नहीं रोपना कदे, गुरसिख ने कदे परमेशर दे विच दोष नहीं रोपना।
नीको लखे दीन मन होए ना
और हमेशा परमात्मा दे कीते नूं नीका जाने भला करके जाने और कदे अपने हिरदे च दुखी ना होवे। ए समझे भी हुक्म है परमेश्वर दा, ए पाणा है अकाल पुरख दा। ए समझे अपने हिरदे विच कदे दुखी ना होवे, जेड़ी होनी है उह तां खालसा जी वरत के रहनी है। धन गुरु तेग बहादुर साहब नौवे पातशाह जिस वेले शहीदी देन गए ने ते माता नानकी जी दी अखां भर आईयां, माता गुजरी जी दे भी नेत्र भर आए ते जगत गुरु गुरु तेग बहादुर साहब ने सलोक उचारिया माता नूं उपदेश देंदिआं आख्या चिंता तां की कीजिए जो अनहोनी होए, इहो मार्ग संसार को नानक थिर नहीं कोए। अन होनी होवे फिर तां चिंता करिए, पर जेड़ी होनी है उह तां वरत के रहनी, उहदी काहदी चिंता करनी, उहदा काहदा फिक्र करना। इस करके हुक्म मनना परमेश्वर दा भाणा मनदिआं होया, परमेश्वर दे भाणे नूं भला करके मनदिआं होया अपने हिरदे विच दुखी नहीं होना।
भला करे परमेश्वर मेरा अग फल निबरे मैं नित चेरा।
अपने मन विच इस तरह जाने, भाई दया सिंह कहंदे जे कोई दुख आ जांदा है कोई विपता आ जांदी है ते सगों अपने मन च इस तरह जाने के मेरा परमेश्वर भलाई कर रहा, मेरे पापा दा नबेड़ा कर रहा, मेरे पाप कर्म निबड़ रहे ने, मेरे जेड़े कीते पाप कर्म ने ओ कटे जा रहे ने। ए समझे एदां दी बिरती बना के रखे जे कोई दुख आ जाए कोई अपदा विपता आ जाए जे शरीर नूं कोई रोग लग जाए तां ए समझे कि मेरा परमेश्वर भला कर रहा है और मेरे जेड़े पाप कर्म ने अग कर्म ने उना अगां दा पापां दा नाश हो रहा, मेरे पाप कर्म परमेश्वर नबेड़ रहा है।
इत्यादक बोर दे मझार,
इत्यादक अपने हिरदे च इस तरह दी विचार करे, इस तरह दी अपने हिरदे च विचार नूं विचारे।
हरखै ईश्वर कृत विचार,
परमात्मा दी ईश्वर दी कृत विचार के अपने हिरदे विच हरख रखे, खुशी रखे, अपने हिरदे नूं विगास विच रखे, कदे अपने हिरदे च सोग दी दुख दी बिरती ना बनावे, सगों सदा विगास विच रहे जिवें भगतां दे हिरदयां च सदा विगास रहिंदा है। नानक भगतां सदा विगास, ਉਹ ਸਦਾ ਵਿਗਾਸ ਵਿਚ ਸਦਾ ਖੇੜੇ ਚ ਰਹਿੰਦੇ ਨੇ। ਏਦਾਂ ਆਪਣੇ ਹਿਰਦੇ ਨੂੰ ਸਦਾ ਵਿਗਾਸ ਵਿਚ ਖੇੜੇ ਵਿਚ ਰੱਖੇ।
ਕਰਨੇ ਹਾਰ ਨਾ ਦੂਜਾ ਕੋਈ,
ਇਹ ਸਮਝ ਲਵੋ ਆਪਣੇ ਮਨ ਵਿਚ ਕਿ ਈਸ਼ਵਰ ਤੋਂ ਬਿਨਾਂ ਕੋਈ ਦੂਜਾ ਕਰਨ ਵਾਲਾ ਨਹੀਂ ਹੈ। ਜੋ ਕੁਝ ਕਰਨ ਵਾਲਾ ਕਰਾਉਣ ਵਾਲਾ ਉਹ ਈਸ਼ਵਰ ਪਰਮਾਤਮਾ ਹੈ। ਕਰਨ ਕਰਾਵਣ ਆਪੇ ਆਪ, ਮਾਨਕ ਕਹਿ ਕਿਛ ਨਾਹੀ ਹਾਥ, ਬੰਦੇ ਦੇ ਹੱਥ ਕੁਝ ਨਹੀਂ। ਕਰਨ ਤੇ ਕਰਾਉਣ ਹਾਰ ਵਾਹਿਗੁਰੂ ਪਰਮੇਸ਼ਰ ਹੈ, ਈਸ਼ਵਰ ਹੈ। ਇਹ ਆਪਣੇ ਮਨ ਵਿਚ ਜਾਣ ਲਵੇ।
ਜੇ ਹਰ ਕਰੇ ਤਾਂ ਬੁਰੀ ਨਾ ਹੋਈ,
ਇਹ ਦੱਸੋ ਵੀ ਜੇ ਪਰਮਾਤਮਾ ਕਰੇ ਪਰਮੇਸ਼ਰ ਕਰੇ ਤੇ ਉਹਦਾ ਕੀਤਾ ਕਦੇ ਬੁਰਾ ਹੋ ਸਕਦਾ? ਬੰਦਾ ਕਰੇ ਤੇ ਬੰਦੇ ਦੇ ਕੀਤਿਆਂ ਤਾਂ ਬੁਰਾ ਹੋ ਸਕਦਾ, ਪਰ ਜੇ ਪਰਮੇਸ਼ਰ ਕਰੇ ਤੇ ਪਰਮੇਸ਼ਰ ਦੇ ਕੀਤਿਆਂ ਭਲਾ ਬੁਰਾ ਹੋ ਸਕਦਾ? ਤਿਸ ਤੇ ਹੋਏ ਸੋ ਨਾਹੀ ਬੁਰਾ, ਸੁਖਮਣੀ ਸਾਹਿਬ ਦੀ ਪਾਵਨ ਪੰਗਤੀ। ਜੋ ਪਰਮੇਸ਼ਰ ਵੱਲੋਂ ਹੁੰਦਾ ਉਹ ਬੁਰਾ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਭਲਾ ਹੀ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਕੁਝ ਵੀ ਬੁਰਾ ਨਹੀਂ ਹੋ ਰਿਹਾ, ਜੋ ਹੋ ਰਿਹਾ ਉਹ ਭਲਾ ਹੀ ਹੋ ਰਿਹਾ, ਕਿਉਂਕਿ ਪਰਮੇਸ਼ਰ ਦੇ ਹੁਕਮ ਚ ਹੋ ਰਿਹਾ, ਪਰਮਾਤਮਾ ਦੇ ਹੁਕਮ ਚ ਹੋ ਰਿਹਾ। ਇਸ ਕਰਕੇ ਜੇ ਪਰਮੇਸ਼ਰ ਕਰੇ ਤੇ ਪਰਮੇਸ਼ਰ ਕਰਨ ਹਾਰ ਹੈ, ਉਹਦੇ ਤੋਂ ਭਲਾ ਕਿਵੇਂ ਬੁਰੀ ਹੋ ਸਕਦੀ ਹੈ, ਬੁਰਾ ਹੋ ਸਕਦਾ ਹੈ?
ਇਹ ਨਿਸ਼ਚਾ ਗੁਰ ਭਲੇ ਟਿਕਾਵੇ,
ਨਿਸ਼ਚਾ ਗੁਰੂ ਦੇ ਉੱਤੇ ਗੁਰਸਿੱਖ ਆਪਣੇ ਮਨ ਚ ਟਿਕਾਵੇ ਕਿ ਮੇਰਾ ਗੁਰੂ ਮੇਰਾ ਪਰਮੇਸ਼ਰ ਜੋ ਕਰ ਰਿਹਾ ਉਹ ਭਲਾ ਹੀ ਕਰ ਰਿਹਾ, ਏਦਾਂ ਦਾ ਨਿਸ਼ਚਾ ਆਪਣੇ ਗੁਰੂ ਦੇ ਉੱਤੇ ਟਿਕਾ ਲਵੇ।
ਈਸ਼ਵਰ ਕੀ ਕਿਰਤ ਪਰ ਹਰ ਖਾਵੇ,
ਈਸ਼ਵਰ ਦੀ ਜਿਹੜੀ ਕਿਰਤ ਹੈ ਉਹਨੂੰ ਭਲਾ ਕਰਕੇ ਸਤ ਕਰਕੇ ਆਪਣੇ ਹਿਰਦੇ ਵਿੱਚ ਜਾਣੇ। ਜਿਵੇਂ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਮੇਰਾ ਪਿਆਰਾ ਮਿੱਤਰ ਗੁਰੂ ਜੋ ਕਰ ਰਿਹਾ ਉਹ ਭਲਾ ਹੀ ਕਰ ਰਿਹਾ, ਉਸ ਨੂੰ ਅਸੀਂ ਭਲਾ ਕਰਕੇ ਮੰਨਦੇ ਹਾਂ। ਆਪਣੇ ਪਿਆਰੇ ਮਿੱਤਰ ਦੇ ਕੀਤੇ ਹੋਏ ਕਰਤਵਾਂ ਨੂੰ ਮੈਂ ਖੁਸ਼ੀ ਖੁਸ਼ੀ ਪ੍ਰਵਾਨ ਕਰਦਾ। ਇਸ ਕਰਕੇ ਉਹਦੀ ਈਸ਼ਵਰ ਦੀ ਕਿਰਤ ਜਾਣ ਕੇ ਆਪਣੇ ਹਿਰਦੇ ਵਿਚ ਹਰਖ ਰੱਖੇ, ਖੁਸ਼ੀ ਰੱਖੇ।
ਨਿਸ ਦਿਨ ਲੇਵ ਲਾਵਨ ਸਤ ਨਾਮ,
ਰਾਤ ਦਿਨ ਆਪਣੇ ਹਿਰਦੇ ਵਿਚ ਸੱਚੇ ਨਾਮ ਨਾਲ ਲਿਵ ਲਾ ਕੇ ਰੱਖੇ ਤੇ ਜਪਦਾ ਰਹੇ ਸਤਨਾਮ ਸ੍ਰੀ ਵਾਹਿਗੁਰੂ, ਜਪਦਾ ਹੀ ਰਹੇ ਹਰ ਵੇਲੇ ਇਸ ਨਾਮ ਨਾਲ ਆਪਣੀ ਲਿਵ ਲਾ ਕੇ ਰੱਖੇ, ਆਪਣੀ ਸੁਰਤ ਹਰ ਵੇਲੇ ਨਿਰੰਕਾਰ ਦੇ ਇਸ ਪਵਿੱਤਰ ਪਾਵਨ ਨਾਮ ਵਿਚ ਜੋੜ ਕੇ ਰੱਖੇ।
ਪੁਨ ਉਪਦੇਸ਼ ਏ ਅਭਿਰਾਮ,
ਫਿਰ ਇਹੀ ਉਪਦੇਸ਼ ਦੇਵੇ ਅੱਗੇ ਵੀ, ਅੱਗੇ ਵੀ ਇਹੀ ਉਪਦੇਸ਼ ਦੇਵੇ, ਆਪ ਵੀ ਇਸ ਤਰ੍ਹਾਂ ਕਰੇ ਤੇ ਅੱਗੇ ਵੀ ਜੇ ਕੋਈ ਮਿਲੇ, ਕੋਈ ਮਾਈ ਭਾਈ ਮਿਲੇ ਤੇ ਉਹਨੂੰ ਵੀ ਇਹੀ ਉਪਦੇਸ਼ ਦੇਵੇ।
ਉਠਤ ਬੈਠਤ ਸੋਹਤ ਚਾਲੋ,
ਉਪਦੇਸ਼ ਦੇਵੇ ਕਿ ਭਾਈ ਉੱਠਦਿਆਂ ਬਹਿੰਦਿਆਂ ਸੌਂਦਿਆਂ ਚੱਲਦਿਆਂ ਜੋ ਵੀ ਕਿਰਿਆ ਕਰ ਰਹੇ ਹੋ,
ਕ੍ਰਿਤ ਕਰ ਬੇ ਮੈਂ ਨਾਮ ਸੰਭਾਲੋ,
ਜੋ ਵੀ ਕੰਮ ਕਰ ਰਹੇ ਹੋ ਹਰ ਵੇਲੇ ਪਰਮੇਸ਼ਰ ਦੇ ਨਾਮ ਦਾ ਜਾਪ ਜਪਦੇ ਰਹੋ। ਉਠਤ ਬੈਠਤ ਸੋਵਤ ਜਾਗਤ, ਇਹੋ ਮਨ ਤੁਝੈ ਚਿਤਾਰੈ, ਏਦਾਂ ਦੀ ਅਵਸਥਾ ਆਪਣੀ ਭਾਈ ਬਣਾਓ, ਉਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਇੱਕ ਪ੍ਰਕਾਰ ਦੀ ਕਿਰਤ ਕਰਦਿਆਂ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰੋ।
ਹੱਥ ਪਾਂਵ ਤੇ ਕਾਰ ਸੁਧਾਰੋ,
ਕੰਮ ਤਾਂ ਹੱਥਾਂ ਪੈਰਾਂ ਨਾਲ ਹੀ ਕਰਨਾ ਨਾ, ਮਨ ਤੇ ਨਹੀਂ, ਮਨ ਨੇ ਤੇ ਕੰਮ ਨਹੀਂ ਕਰਨਾ, ਕੰਮ ਤਾਂ ਹੱਥਾਂ ਪੈਰਾਂ ਨਾਲ ਹੀ ਕਰਨਾ। ਆਪਣੇ ਹੱਥਾਂ ਤੇ ਪੈਰਾਂ ਦੇ ਨਾਲ ਕੰਮ ਸੁਧਾਰੋ, ਕਿਰਤ ਕਰੋ।
ਮਨ ਤੇ ਮੁਖ ਤੇ ਨਾਮ ਹੀ ਉਚਾਰੋ,
ਔਰ ਆਪਣੇ ਮਨ ਚੋਂ ਔਰ ਆਪਣੇ ਮੁਖ ਚੋਂ ਪਰਮੇਸ਼ਰ ਦਾ ਨਾਮ ਜਪੋ। ਹਾਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰੋ, ਕਿਰਤ ਕਰੋ, ਔਰ ਆਪਣੇ ਚਿੱਤ ਨਾਲ ਤੇ ਆਪਣੇ ਮੁਖ ਨਾਲ ਜਪਦੇ ਰਹੋ ਵਾਹਿਗੁਰੂ 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 ਵਾਹਿਗੁਰੂ। ਹੱਥਾਂ ਪੈਰਾਂ ਨਾਲ ਕਿਰਤ ਕਰਨੇ, ਹਿਰਦੇ ਵਿੱਚੋਂ ਔਰ ਮੁਖ ਵਿੱਚੋਂ ਨਾਮ ਦਾ ਸਿਮਰਨ ਕਰਨਾ, ਨਾਮ ਜਪਣਾ ਹੈ।
ਸਨੇ ਸਨੇ ਤਨ ਹੰਤਾ ਤਿਆਗਨ,
ਔਰ ਨਾਮ ਜਪਦਿਆਂ ਜਪਦਿਆਂ ਸਹਿਜੇ ਸਹਿਜੇ, ਇੱਕੋ ਦਿਨ ਚ ਨਹੀਂ ਹੋਣਾ ਇਹ ਕੰਮ, ਇੱਕ ਦਿਨ ਚ, ਇੱਕ ਮਹੀਨੇ ਚ, ਇੱਕ ਸਾਲ ਚ ਨਹੀਂ ਹੋਣਾ, ਸਮਾਂ ਲੱਗੇਗਾ। ਸਹਿਜੇ ਸਹਿਜੇ ਗੁਰਮਤ ਦਾ ਮਾਰਗ ਸਹਿਜ ਮਾਰਗ ਹੈ, ਸਹਿਜੇ ਸਹਿਜੇ ਲੱਗੇ ਰਹੋ, ਜਪਦੇ ਰਹੋ ਜਪਦੇ ਰਹੋ, ਔਰ ਜਪਦਿਆਂ ਜਪਦਿਆਂ ਸਹਿਜੇ ਸਹਿਜੇ ਆਪਣੀ ਤਨ ਹੰਤਾ ਨੂੰ ਤਿਆਗੋ ਕਿ ਮੈਂ ਸਰੀਰ ਨਹੀਂ ਹਾਂ। ਆਪਣੇ ਤਨ ਦੀ ਹੰਗਤਾ, ਆਪਣੇ ਸਰੀਰ ਦੀ ਹੰਗਤਾ ਨੂੰ ਤਿਆਗਣਾ, ਸਿਮਰਨ ਕਰਦਿਆਂ ਸਾਧਨਾ ਕਰਦਿਆਂ ਆਪਣੇ ਇਸ ਸਰੀਰ ਤੋਂ ਵੱਖਰਾ ਹੋਣ ਦਾ ਯਤਨ ਕਰਨਾ ਹੈ।
ਪੁਨ ਉਪਦੇਸ਼ ਕਰਤ ਇਮ ਲਾਗਨ,
ਫਿਰ ਕਹਿੰਦੇ ਇਸ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਕਰਦੇ ਹਨ, ਇਸ ਤਰ੍ਹਾਂ ਗੁਰਸਿੱਖਾਂ ਨੂੰ ਉਪਦੇਸ਼ ਕਰਨਾ ਹੈ।
ਸਭ ਮੈਂ ਰਮਿਓ ਏਕ ਪ੍ਰਭ ਮੇਰਾ,
ਸਾਰਿਆਂ ਵਿਚ ਮੇਰਾ ਇੱਕ ਪ੍ਰਭੂ ਰਮਿਆ ਹੋਇਆ, ਮੇਰਾ ਇੱਕ ਰਮਿਆ, ਸਭ ਮੈਂ ਰਮਿਆ ਰਾਮ ਹਮਾਰਾ, ਸਾਰਿਆਂ ਵਿਚ ਮੇਰਾ ਰਾਮ ਰਮਿਆ ਹੋਇਆ, ਸਾਰਿਆਂ ਵਿਚ ਮੇਰਾ ਪਾਰ ਬ੍ਰਹਮ ਪਰਮੇਸ਼ਰ ਰਮਿਆ ਹੋਇਆ।
ਸ਼ਤਰੂ ਮਿੱਤਰ ਯਾਰ ਠਾਕਰ ਚੇਰਾ,
ਭਾਵੇਂ ਕੋਈ ਦੁਸ਼ਮਣ ਹੈ ਤੇ ਭਾਵੇਂ ਕੋਈ ਮਿੱਤਰ ਹੈ, ਭਾਵੇਂ ਕੋਈ ਠਾਕੁਰ ਮਾਲਕ ਹੈ ਤੇ ਭਾਵੇਂ ਕੋਈ ਉਹਦਾ ਨੌਕਰ ਹੈ, ਉਹ ਸਾਰਿਆਂ ਵਿਚ ਹੈ। ਮਾਲਕ ਵਿੱਚ ਮਾਲਕ ਬਣਿਆ ਹੋਇਆ, ਨੌਕਰ ਵਿੱਚ ਨੌਕਰ ਬਣਿਆ ਹੋਇਆ, ਇਸ ਤਰ੍ਹਾਂ ਸਾਰਿਆਂ ਦੇ ਵਿੱਚ ਉਹੀ ਰਮਿਆ ਹੋਇਆ।
ਯਾ ਤੇ ਰਾਗ ਦਵੈਖ ਕੋ ਤਿਆਗੋ,
ਕਰਕੇ ਆਪਣੇ ਅੰਦਰੋਂ ਰਾਗ ਤੇ ਦਵੈਸ਼ ਨੂੰ ਤਿਆਗੋ। ਫਿਰ ਕਿਹਦੇ ਨਾਲ ਰਾਗ ਕਰਨਾ ਤੇ ਕਿਹਦੇ ਨਾਲ ਦਵੈਸ਼ ਕਰਨੀ, ਜੇ ਸਾਰਿਆਂ ਵਿੱਚ ਹੀ ਉਹੀ ਵਰਤ ਰਿਹਾ, ਮੇਰਾ ਰਾਮ ਹੀ ਹੈ ਸਾਰਿਆਂ ਵਿੱਚ, ਦੁਸ਼ਮਣ ਵਿੱਚ ਵੀ ਉਹੀ ਹੈ, ਮਿੱਤਰ ਵਿੱਚ ਵੀ ਹੋਈ ਹੈ। ਵੈਸੇ ਮਿੱਤਰ ਨਾਲ ਰਾਗ ਹੁੰਦਾ ਤੇ ਦੁਸ਼ਮਣ ਨਾਲ ਦਵੈਸ਼ ਹੁੰਦੀ ਹੈ, ਪਰ ਜੇ ਕੋਈ ਨਾ ਮਿੱਤਰ ਨਜ਼ਰ ਆਵੇ ਤੇ ਨਾ ਹੀ ਦੁਸ਼ਮਣ ਨਜ਼ਰ ਆਵੇ, ਸਾਰਿਆਂ ਵਿੱਚ ਪ੍ਰਮਾਤਮਾ ਹੀ ਨਜ਼ਰ ਆਵੇ ਤੇ ਫਿਰ ਰਾਗ ਦਵੈਸ਼ ਕਿਹਦੇ ਨਾਲ ਕਰਨੀ ਹੈ? ਫਿਰ ਤਾਂ ਆਪੇ ਹੀ ਰਾਗ ਦਵੈਸ਼ ਖਤਮ ਹੋ ਗਈ, ਫਿਰ ਤਾਂ ਇਹ ਅਵਸਥਾ ਬਣ ਗਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਫਿਰ ਤਾਂ ਇਸ ਤਰ੍ਹਾਂ ਦੀ ਅਵਸਥਾ ਬਣਾ ਲਵੇ ਸਿੱਖ, ਕਹਿੰਦੇ ਫਿਰ ਕਿਸ ਨਾਲ ਰਾਗ ਕਰਨਾ ਤੇ ਕਿਸ ਨਾਲ ਦਵੈਸ਼ ਕਰਨੀ।
ਨੀਂਦ ਅਵਿਦਿਆ ਤਜ ਕਰ ਜਾਗੋ,
ਅਵਿਦਿਆ ਦੀ ਨੀਂਦਰ ਹੈ ਅਵਿਦਿਆ, ਉਸ ਅਵਿਦਿਆ ਦੀ ਨੀਂਦਰ ਨੂੰ ਤਿਆਗਣਾ ਹੈ, ਅਵਿਦਿਆ ਦੀ ਨੀਂਦਰ ਨੂੰ ਤਿਆਗ ਕੇ ਜਾਗਣਾ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਇਸ ਤਰ੍ਹਾਂ ਆਪਣੀ ਸੁਰਤ ਨੂੰ ਆਪਣੇ ਹਿਰਦੇ ਨੂੰ ਜਗਾਉਣਾ ਹੈ।
ਗੁਰ ਕੀ ਗਿਰਾ ਵਿਚਾਰ ਹੋ ਨੀਕੇ,
ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ ਗੁਰਦੇਵ ਦੀ, ਉਸ ਪਵਿੱਤਰ ਅੰਮ੍ਰਿਤ ਬਾਣੀ ਦੀ ਵਿਚਾਰ ਕਰਨੀ ਹੈ, ਗੁਰਬਾਣੀ ਨੂੰ ਵਿਚਾਰਨਾ ਹੈ। ਡਿੱਠੇ ਮੁਕਤ ਨਾ ਹੋ ਬਈ ਜਿਚਰ ਸ਼ਬਦ ਨਾ ਕਰੀ ਵਿਚਾਰ, ਜਦੋਂ ਤੱਕ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਖਾਲਸਾ ਜੀ, ਪੜ੍ਹਨ ਦਾ ਆਪਣਾ ਫਲ ਹੈ, ਸੁਣਨ ਦਾ ਵੀ ਆਪਣਾ ਫਲ ਹੈ, ਗਾਉਣ ਦਾ ਵੀ ਆਪਣਾ ਮਹਾਤਮ ਹੈ ਫਲ ਹੈ, ਪਰ ਵਿਚਾਰਨ ਦਾ ਵਹਾ ਮਹਾਤਮ ਹੈ, ਬੜਾ ਸ੍ਰੇਸ਼ਟ ਫਲ ਹੈ। ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਕਈ ਵਾਰੀ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ, ਤੇ ਮਹਾਰਾਜ ਕੀ ਫਿਰ ਸਾਨੂੰ ਪੜ੍ਹਨ ਦਾ ਕੋਈ ਫਾਇਦਾ ਹੋਵੇਗਾ, ਲਾਭ ਹੋਵੇਗਾ? ਵੈਸੇ ਤਾਂ ਅਸੀਂ ਯਤਨ ਕਰਦੇ ਹਾਂ, ਵਿਚਾਰਦੇ ਹਾਂ, ਪਰ ਕਈ ਵਾਰੀ ਨਹੀਂ ਸਮਝ ਆਉਂਦੀ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਕਹਿੰਦੇ ਦੁਪਹਿਰ ਨੂੰ ਦੱਸਾਂਗੇ, ਮੀਂਹ ਪੈ ਕੇ ਹਟਿਆ ਸੀ, ਧੁੱਪ ਚੜੀ ਸੀ, ਸਤਿਗੁਰੂ ਘੋੜੇ ਤੇ ਸਵਾਰ ਹੋਏ ਚੱਲ ਪਏ, ਧੁੱਪ ਦੀਆਂ ਕਿਰਨਾਂ ਜ਼ਮੀਨ ਤੇ ਪੈ ਰਹੀਆਂ ਤੇ ਇੱਕ ਠੀਕਰੀਆਂ ਟੁੱਟਿਆ ਹੋਇਆ ਕੁੱਜਾ ਪਿਆ ਸੀ ਮਿੱਟੀ ਦਾ, ਉਹ ਚਮਕ ਰਹੀਆਂ। ਮਹਾਰਾਜ ਜੀ ਕਹਿੰਦੇ ਠੀਕਰੀਆਂ ਚੁੱਕ ਕੇ ਲਿਆਓ। ਸਿੱਖ ਲਿਆਏ ਤੇ ਮਹਾਰਾਜ ਜੀ ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਹੈ। ਕਹਿੰਦੇ ਪਾਤਸ਼ਾਹ ਸਮਝੇ ਨਹੀਂ। ਗੁਰਦੇਵ ਕਹਿੰਦੇ ਵੇਖੋ ਭਾਈ, ਇਸ ਠੀਕਰੀਆਂ ਦੇ ਵਿੱਚ ਤੁਸੀਂ ਵੇਖ ਕੇ ਦੱਸ ਸਕਦੇ ਹੋ ਵੀ ਇਹ ਕੁੱਜਾ ਇਹਦੇ ਵਿੱਚ ਕੀ ਰੱਖਿਆ ਸੀ? ਕਹਿੰਦੇ ਮਹਾਰਾਜ ਜੀ, ਇਸ ਕੁੱਜੇ ਨੂੰ ਵੇਖ ਕੇ ਏਦਾਂ ਜਾਪਦਾ ਪਤਾ ਲੱਗ ਰਿਹਾ ਵੀ ਇਹਦੇ ਚ ਪਹਿਲਾਂ ਘਿਓ ਪਾਇਆ ਹੋਇਆ ਸੀ। ਮਹਾਰਾਜ ਕਹਿੰਦੇ ਤੁਹਾਨੂੰ ਕਿਵੇਂ ਪਤਾ ਘਿਓ? ਕਹਿੰਦੇ ਜੀ ਉਹਦਾ ਥੰਧਾ ਲੱਗਾ ਹੋਇਆ ਇਹਨਾਂ ਠੀਕਰੀਆਂ ਨੂੰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਪੜ੍ਹੋ, ਸੁਣੋ, ਵਿਚਾਰੋ ਵੀ, ਪਰ ਜੇ ਨਹੀਂ ਵੀ ਵਿਚਾਰ, ਜੇ ਤੁਸੀਂ ਗੁਰਬਾਣੀ ਦੇ ਅਰਥ ਤੁਹਾਨੂੰ ਨਹੀਂ ਵੀ ਸਮਝ ਆਉਂਦੇ ਨਾ, ਫਿਰ ਵੀ ਗੁਰਬਾਣੀ ਦਾ ਅਸਰ ਜਿਹੜਾ ਹੈ ਉਹ ਤੁਹਾਡੇ ਮਨ ਤੇ ਤੁਹਾਡੀ ਸੁਰਤੀ ਤੇ ਬਣਿਆ ਰਹੇਗਾ। ਹਾਲਾਂਕਿ ਘਿਓ ਵਿੱਚੋਂ ਵਰਤ ਲਿਆ ਗਿਆ ਪਰ ਉਹਦੀ ਥੰਧਾਈ ਹਾਲੇ ਵੀ ਇਸ ਭਾਂਡੇ ਵਿੱਚ ਹੈ, ਇਹਨਾਂ ਟੁੱਟੀਆਂ ਠੀਕਰੀਆਂ ਚ ਹੈ। ਗੁਰਬਾਣੀ ਤੁਸੀਂ ਪੜੋਗੇ, ਜੇ ਉਹਦੇ ਅਰਥਾਂ ਦਾ ਤੁਹਾਨੂੰ ਨਾ ਵੀ ਪਤਾ ਲੱਗੇ ਪਰ ਉਹ ਗੁਰਬਾਣੀ ਦਾ ਜਿਹੜਾ ਪ੍ਰਭਾਵ ਹੈ ਉਹ ਤੁਹਾਡੇ ਮਨ ਤੇ ਬਣਿਆ ਰਹੇਗਾ, ਇੱਕ ਸਰੂਰ ਜਿਹਾ ਬਣਿਆ ਰਹੇਗਾ। ਫਿਰ ਗੁਰੂ ਹਰਿਰਾਏ ਸਾਹਿਬ ਨੇ ਵੀ ਬਚਨ ਕੀਤੇ, ਕਹਿੰਦੇ ਜੇ ਤੁਸੀਂ ਅਰਥਾਂ ਦੇ ਨਾਲ ਵਿਚਾਰ ਕੇ ਪੜੋਗੇ ਤੇ ਫਿਰ ਤੁਹਾਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ। ਜੇ ਵਿਚਾਰ ਕੇ ਪੜੋਗੇ ਤਾਂ ਜੀਵਨ ਮੁਕਤੀ ਅਵਸਥਾ ਦੀ ਪ੍ਰਾਪਤੀ ਹੋ ਜਾਏਗੀ। ਇਸੇ ਕਰਕੇ ਸਤਿਗੁਰੂ ਜੀ ਨੇ ਵੀ ਇਹ ਬਚਨ ਕਹੇ ਨੇ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ, ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਗੁਰਬਾਣੀ ਵਿਚਾਰਨੀ ਵੀ ਚਾਹੀਦੀ ਹੈ। ਗੁਰਬਾਣੀ ਕੀ ਕਹਿ ਰਹੀ ਹੈ? ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਤੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਇੱਕ ਇੱਕ ਪੰਕਤੀ ਨੂੰ ਚੰਗੀ ਤਰ੍ਹਾਂ ਰਸ ਲੈ ਕੇ ਪੜੋ। ਕੀ ਕਹਿ ਰਹੇ ਨੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ? ਮਹਾਰਾਜ ਕਿਸ ਤਰ੍ਹਾਂ ਬਚਨ ਕਰ ਰਹੇ ਨੇ? ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਹ ਪੰਕਤੀਆਂ ਪੜਨੀਆਂ ਨੇ, ਫਿਰ ਇਹਨਾਂ ਦੇ ਅਰਥ ਸਮਝਣੇ ਨੇ, ਵਿਚਾਰ ਕਰਨੀ ਹੈ ਕੀ ਕਹਿ ਰਹੇ ਨੇ ਜਗਤ ਗੁਰੂ ਪਾਤਸ਼ਾਹ ਜੀ। ਜਦੋਂ ਵਿਚਾਰ ਕਰੋਗੇ ਫਿਰ ਹੋਰ ਰਸ ਬਣ ਜਾਏਗਾ, ਫਿਰ ਹੋਰ ਆਨੰਦ ਆਵੇਗਾ, ਮਨ ਦੀ ਸੁਰਤੀ ਦੀ ਇਕਾਗਰਤਾ ਹੋਰ ਜ਼ਿਆਦਾ ਬਣੇਗੀ ਜੇ ਨਾਲ ਨਾਲ ਅਰਥ ਵਿਚਾਰਾਂਗੇ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਗੁਰ ਕੀ ਗਿਰਾ ਵਿਚਾਰੋ ਨੀਕੇ, ਗੁਰੂ ਕੀ ਬਾਣੀ ਨੂੰ ਭਲੀ ਪ੍ਰਕਾਰ ਨਾਲ ਵਿਚਾਰਨਾ ਹੈ।
ਜਿਸ ਤੇ ਭਲੇ ਹੋ ਇਸ ਜੀ ਕੇ,
ਨਾਲ ਇਸ ਜੀਵ ਦਾ ਭਲਾ ਹੁੰਦਾ, ਜਿਸ ਨਾਲ ਇਸ ਜੀਵ ਦਾ ਕਲਿਆਣ ਹੁੰਦਾ।
ਕੀਰਤਨ ਕਰੋ ਪ੍ਰੇਮ ਕੋ ਸਿੰਜੇ,
ਫਿਰ ਕੀਰਤਨ ਕਰਨਾ ਹੈ ਗੁਰਬਾਣੀ ਦਾ, ਔਰ ਜਦੋਂ ਕੀਰਤਨ ਕਰਨਾ ਉਦੋਂ ਆਪਣੇ ਹਿਰਦੇ ਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਚ ਸਿੰਚ ਕੇ ਕੀਰਤਨ ਕਰਨਾ। ਇਸ ਤਰ੍ਹਾਂ ਕੀਰਤਨ ਕਰਨਾ, ਮਹਾਂਪੁਰਖ ਕੀਰਤਨ ਦੇ ਅਰਥ ਕਰਦੇ ਨੇ ਜਿੱਥੇ ਤਨ ਦੀ ਸੁੱਧ ਨਾ ਰਹੇ, ਜਿੱਥੇ ਤਨ ਦੀ ਸਰੀਰ ਦੀ ਵੀ ਸੁੱਧ ਨਾ ਰਹੇ ਔਰ ਪਰਮੇਸ਼ਰ ਵਿਚ ਸੁਰਤ ਖੁੱਭ ਜਾਏ, ਉਹਨੂੰ ਕੀਰਤਨ ਕਹਿੰਦੇ ਹਨ। ਵਾਹਿਗੁਰੂ ਦੀ ਕੀਰਤੀ ਕਰਦਿਆਂ ਤਨ ਭੁੱਲ ਜਾਏ ਉਹਨੂੰ ਕੀਰਤਨ ਕਹਿੰਦੇ ਹਨ। ਕਹਿੰਦੇ ਵਾਹਿਗੁਰੂ ਦੇ ਪ੍ਰੇਮ ਚ ਸਿੰਚ ਕੇ ਆਪਣੇ ਹਿਰਦੇ ਨੂੰ, ਆਪਣੀ ਸੁਰਤੀ ਨੂੰ ਫਿਰ ਨਿਰੰਕਾਰ ਦਾ ਕੀਰਤਨ ਕਰਨਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ, ਜਿਹਨਾਂ ਅਖੰਡ ਕੀਰਤਨ ਦੀ ਮਰਿਆਦਾ ਚਲਾਈ ਔਰ ਸਾਰੀ ਸਾਰੀ ਰਾਤ ਰਹਿਣ ਸਵਾਈ ਕੀਰਤਨ ਗਾਇਨ ਕਰਨ ਦੀ ਪ੍ਰਥਾ ਚਲਾਈ, ਕਹਿੰਦੇ ਜਦੋਂ ਭਾਈ ਸਾਹਿਬ ਕੀਰਤਨ ਕਰਿਆ ਕਰਦੇ ਸਨ ਤੇ ਕੀਰਤਨ ਕਰਦਿਆਂ ਭਾਈ ਰਣਧੀਰ ਸਿੰਘ ਜੀ ਦੀ ਸੁਰਤ ਕੀਰਤਨ ਵਿਚ ਇਹੋ ਜਿਹੀ ਖੁੱਭ ਜਾਇਆ ਕਰਦੀ ਸੀ ਕਿ 36-36 ਘੰਟੇ, ਕਈ ਵਾਰ 42-42 ਘੰਟੇ ਵੀ ਲਗਾਤਾਰ ਗੁਰਬਾਣੀ ਦਾ ਨਿਰੰਤਰ ਕੀਰਤਨ ਕਰਦੇ ਰਿਹਾ ਕਰਦੇ ਸਨ। ਕਿਹੜੇ ਵੇਲੇ 36 ਘੰਟੇ 42 ਘੰਟੇ ਬੀਤ ਗਏ ਨਹੀਂ ਸੀ ਪਤਾ ਲੱਗਦਾ, ਹਾਲੇ ਵੀ ਉਹ ਸਿੰਘ ਜਿਉਂਦੇ ਨੇ ਜਿਹੜਾ ਭਾਈ ਰਣਧੀਰ ਸਿੰਘ ਦੀ ਸੰਗਤ ਕੀਤੀ ਔਰ ਕੋਲ ਬਹਿ ਕੇ ਵੇਖਿਆ ਕਿ ਕਿਵੇਂ ਉਹ 36-36 ਘੰਟੇ ਕੀਰਤਨ ਕਰਿਆ ਕਰਦੇ ਸਨ। ਇਸ ਤਰ੍ਹਾਂ ਹੋਰ ਵੀ ਕਈ ਮਹਾਂਪੁਰਖ ਮਹਾਤਮਾ ਹੋਏ, ਬਾਬਾ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ ਹੁੰਦੇ ਸਨ, ਉਹ ਵੀ 36-36 ਘੰਟੇ ਲਗਾਤਾਰ ਨਿਰੰਤਰ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉੱਥੇ ਕੀਰਤਨ ਕਰਦਿਆਂ ਪ੍ਰੇਮ ਚ ਸੁਰਤ ਭਿੱਜ ਜਾਂਦੀ ਸੀ ਔਰ ਸੁਰਤ ਇੱਕ ਐਸੇ ਅਕਹਿ ਰਸ ਵਿਚ ਜਾ ਸਮਾਉਂਦੀ ਸੀ ਜਿੱਥੇ ਜਾ ਕੇ ਮੁੜ ਕੇ ਵਾਪਸ ਪਰਤਣ ਨੂੰ ਚਿੱਤ ਨਹੀਂ ਸੀ ਕਰਦਾ, ਜਿੱਥੇ ਪਹੁੰਚ ਕੇ ਮੁੜ ਵਾਪਸ ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਐਸੇ ਅਕਹਿ ਰਸ ਵਿਚ ਸੁਰਤ ਦਾ ਸਮਾਈ ਹੋ ਜਾਇਆ ਕਰਦੀ ਸੀ। ਏਦਾਂ ਬੜੇ ਬੜੇ ਗੁਰਮੁਖ ਪਿਆਰੇ ਹੋਏ ਜਿਹੜੇ ਕੀਰਤਨ ਕਰਦੇ ਤੇ ਕੀਰਤਨ ਵਿਚ ਭੇਜੀ ਜਾਂਦੇ ਸਨ। ਕਹਿੰਦੇ ਭਾਈ ਜਦੋਂ ਕੀਰਤਨ ਕਰਨਾ ਹੈ, ਕੀਰਤਨ ਕਰੋ ਗੁਰਬਾਣੀ ਦਾ ਔਰ ਕੀਰਤਨ ਕਰਦੇ ਆਪਣੇ ਹਿਰਦੇ ਨੂੰ ਪ੍ਰੇਮ ਦੇ ਵਿਚ ਸਿੰਚਣਾ ਹੈ।
ਲਖੋ ਸਕਲ ਗੁਣ ਪ੍ਰਭ ਕੇ ਬੀਚ,
ਜਾਣਨਾ ਕਿ ਸਾਰੇ ਗੁਣ ਉਸ ਪਰਮਾਤਮਾ ਦੇ ਵਿਚ ਨੇ, ਸਾਰੇ ਗੁਣ ਪਰਮੇਸ਼ਰ ਦੇ ਵਿਚ ਨੇ, ਨਿਰੰਕਾਰ ਦੇ ਵਿਚ ਨੇ, ਸਭ ਗੁਣ ਪਰਮੇਸ਼ਰ ਵਿਚ ਨੇ। ਔਗਣ ਸਭ ਅਸਾਹਾ, ਔਰ ਔਗਣ ਸਾਰੇ ਸਾਡੇ ਵਿਚ ਨੇ, ਅਸੀਂ ਔਗਣਾਂ ਦੇ ਭਰੇ ਹੋਏ, ਪਰਮੇਸ਼ਰ ਗੁਣਾਂ ਦਾ ਸਬੂਹ ਹੈ। ਏਦਾਂ ਆਪਣੇ ਹਿਰਦੇ ਵਿਚ ਲਖੋ ਜਾਣੋ।
ਆਦਿ ਸਰੀਰ ਪਦਾਰਥ ਸਾਰੇ,
ਸਾਰੇ ਪਦਾਰਥ ਸਰੀਰ ਆਦਿਕ, ਸਾਰੇ ਪਦਾਰਥ ਭਾਵ ਜਨਮ ਪਦਾਰਥ ਜਿਤਨੇ ਵੀ ਹਨ, ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਇਹ ਚਾਰ ਪ੍ਰਕਾਰ ਦੇ ਜਿਹੜੇ ਪਦਾਰਥ ਹਨ।
ਜਿਸ ਪ੍ਰਭ ਦੀ ਨੇ ਹਮੇ ਵਿਚਾਰੇ,
ਵਿਚਾਰ ਕਰੋ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਨੇ ਅਸੀਂ ਉਸੇ ਦੀ ਆਰਾਧਨਾ ਕਰਨੀ ਹੈ।
ਅਸ ਈਸ਼ਰ ਕਿਉਂ ਹਿਰਦੇ ਵਿਸਾਰੋ,
ਐਸਾ ਜਿਹੜਾ ਈਸ਼ਵਰ ਹੈ ਉਹਨੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰੀਏ ਜਿਹਨੇ ਸਾਨੂੰ ਇਹ ਪਦਾਰਥ ਦਿੱਤੇ ਨੇ। ਜਨਮ ਪਦਾਰਥ ਹੈ, ਫਿਰ ਪ੍ਰੇਮ ਪਦਾਰਥ ਹੈ, ਫਿਰ ਗਿਆਨ ਪਦਾਰਥ ਹੈ, ਨਾਮ ਪਦਾਰਥ ਹੈ, ਇਹ ਚਾਰ ਪਦਾਰਥ ਮੰਨੇ ਜਾਂਦੇ ਨੇ। ਕਹਿੰਦੇ ਜਿਸ ਵਾਹਿਗੁਰੂ ਨੇ, ਜਿਸ ਈਸ਼ਵਰ ਨੇ ਸਾਨੂੰ ਇਹ ਪਦਾਰਥ ਦਿੱਤੇ ਨੇ, ਉਹ ਈਸ਼ਵਰ ਆਪਣੇ ਹਿਰਦੇ ਚੋਂ ਕਿਉਂ ਵਿਸਾਰੀਏ, ਉਹਨੂੰ ਕਿਉਂ ਆਪਣੇ ਹਿਰਦੇ ਚੋਂ ਵਿਸਾਰੀਏ, ਸੋ ਕਿਉਂ ਵਿਸਰੈ, ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ, ਜੇ ਜੀਵਨ ਜੀਆ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਹਿਰਦੇ ਚੋਂ ਕਿਉਂ ਵਿਸਰੇ।
ਨਿਸ ਬਾਸਰ ਮਨ ਜੀ ਸੰਭਾਰੋ,
ਰਾਤ ਦਿਨ ਆਪਣੇ ਮਨ ਕਰਕੇ ਆਪਣੀ ਰਸਨਾ ਕਰਕੇ ਪਰਮੇਸ਼ਰ ਨੂੰ ਸੰਭਾਲਣਾ, ਮਨ ਕਰਕੇ ਔਰ ਜੀਹੀ ਕਹਿੰਦੇ ਨੇ ਰਸਨਾ ਨੂੰ, ਰਸਨਾ ਨਾਲ ਵੀ ਆਪਣੇ ਪਰਮੇਸ਼ਰ ਦੇ ਪਾਵਨ ਨਾਮ ਨੂੰ, ਰਸਨਾ ਨਾਲ ਵੀ ਜਪਣਾ, ਰਸਨਾ ਨਾਲ ਵੀ ਧਿਆਉਣਾ ਹੈ।
ਸ੍ਰੀ ਗੁਰ ਗ੍ਰੰਥ ਸਾਹਿਬ ਕੇ ਮਾਏ,
ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ
ਭਗਤ ਉਪਦੇਸ਼ ਅਧਿਕ ਅਧਿਕਾਏ,
ਭਗਤੀ ਦਾ ਉਪਦੇਸ਼ ਅਧਿਕ ਤੋਂ ਅਧਿਕ ਹੈ, ਵੱਧ ਤੋਂ ਵੱਧ ਭਗਤੀ ਦਾ ਉਪਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਚ। ਸਤਿਗੁਰੂ ਜੀ ਨੇ ਬਾਰ ਬਾਰ ਭਗਤੀ ਦੇ ਪ੍ਰਕਰਨ ਦੀ ਗੱਲ ਕੀਤੀ ਹੈ, ਭਗਤੀ ਭਾਵਨਾ ਦੀ ਗੱਲ ਕੀਤੀ ਕਿ ਭਾਈ ਪਰਮੇਸ਼ਰ ਦੀ ਭਗਤੀ ਕਰੋ, ਨਿਰੰਕਾਰ ਦੀ ਭਗਤੀ ਕਰੋ। ਇਸ ਗੱਲ ਤੇ ਸਤਿਗੁਰਾਂ ਨੇ ਬਾਰ ਬਾਰ ਜ਼ੋਰ ਦਿੱਤਾ ਹੈ, ਭਗਤੀ ਦਾ ਉਪਦੇਸ਼ ਦਿੱਤਾ ਹੈ।
ਇੱਕ ਤੋਂ ਸਤ ਨਾਮ ਕੋ ਸਿਮਰਨ,
ਇੱਕ ਤਾਂ ਸੱਚੇ ਨਾਮ ਦਾ ਸਿਮਰਨ ਕਰਨਾ ਆਪਣੀ ਰਸਨਾ ਨਾਲ, ਵਾਹਿਗੁਰੂ 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 ਆਪਣੀ ਰਸਨਾ ਨਾਲ ਜਪਣਾ ਹੈ।
ਲਿਵ ਲਗਾਏ ਨੈ ਤਿਆਗੇ ਨਿਸ ਦਿਨ,
ਆਪਣੀ ਲਿਵ ਲਗਾ ਕੇ ਰੱਖਣਾ ਔਰ ਨਿਸ ਦਿਨ ਰਾਤ ਦਿਨ ਇਸ ਸਿਮਰਨ ਦੇ ਵਿਚ ਸੁਰਤ ਜੋੜ ਕੇ ਰੱਖਣੀ ਹੈ, ਇਹਦਾ ਤਿਆਗ ਨਹੀਂ ਕਰਨਾ।
ਤੁਤੀਏ ਭਾਣਾ ਪ੍ਰਭ ਕੋ ਮਾਨੇ,
ਇੱਕ ਤਾਂ ਹੋ ਗਿਆ ਸਿਮਰਨ ਕਰਨਾ, ਦੂਜਾ ਕੰਮ ਕੀ ਕਰਨਾ, ਕਹਿੰਦੇ ਭਾਣਾ ਮੰਨਣਾ। ਇੱਕ ਤਾਂ ਹੋ ਗਿਆ ਸਿਮਰਨ ਕਰਨਾ, ਦੂਜਾ ਭਾਣਾ ਮੰਨਣਾ ਵਾਹਿਗੁਰੂ ਦਾ, ਜੋ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਪੰਕਤੀ ਕੱਲੀ ਪੜਿਆ ਨਾ ਕਰੀਏ, ਇਹਦਾ ਅਸਰ ਵੀ ਸਾਡੇ ਹਿਰਦੇ ਚ ਹੋਣਾ ਚਾਹੀਦਾ। ਜੋ ਹੋ ਰਿਹਾ ਹੁਕਮ ਅੰਦਰ ਹੀ ਵਰਤ ਰਿਹਾ, ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਭਾਣਾ ਮੰਨਣ ਦੀ ਬਿਰਤੀ ਜਿਹੜੀ ਹੈ ਉਹ ਆਪਣੇ ਹਿਰਦੇ ਚ ਰੱਖਣੀ ਹੈ।
ਪ੍ਰਭ ਕ੍ਰਿਤ ਤੇ ਉਰ ਹਰਖ ਸੁਠਾ ਨੇ,
ਪਰਮੇਸ਼ਰ ਦੀ ਕ੍ਰਿਤ ਜਾਣ ਕੇ ਉਹਦੇ ਪ੍ਰਤੀ ਆਪਣੇ ਮਨ ਚ ਖੁਸ਼ੀ ਰੱਖਣੀ ਹੈ, ਆਪਣੇ ਮਨ ਚ ਹਰਖ ਰੱਖਣਾ ਕਿ ਵਾਹਿਗੁਰੂ ਦਾ ਹੁਕਮ ਵਰਤਿਆ ਹੈ।
ਤ੍ਰਿਤੀਏ ਤਨ ਹੰਤਾ ਕੋ ਤਿਆਗੇ,
ਤੀਜਾ ਕੰਮ ਕਰਨਾ ਸਰੀਰ ਦੀ ਹੰਗਤਾ ਤਿਆਗਣੀ। ਪਹਿਲੇ ਨੰਬਰ ਤੇ ਆ ਸਿਮਰਨ ਕਰਨਾ, ਦੂਜਾ ਭਾਣਾ ਮੰਨਣਾ ਤੇ ਤੀਜਾ ਕੰਮ ਹੈ ਸਰੀਰ ਦੀ ਹੰਗਤਾ ਤਿਆਗਣੀ ਹੈ। ਤਨ ਹੰਤਾ ਕੋ ਤਿਆਗਣ, ਸਰੀਰ ਦੀ ਹੰਗਤਾ ਤੋਂ ਉੱਪਰ ਉੱਠਣਾ ਹੈ। ਜਦੋਂ ਸਿਮਰਨ ਕਰਾਂਗੇ ਨਾ, ਸਿਮਰਨ ਕਰਦਿਆਂ ਕਰਦਿਆਂ ਖਾਲਸਾ ਜੀ ਸਰੀਰ ਤੋਂ ਉੱਪਰ ਉੱਠਣ ਦੀ ਅਵਸਥਾ ਬਣਦੀ ਹੈ। ਸਰੀਰ ਦੀ ਅਵਸਥਾ ਸਰੀਰ ਤੋਂ ਉੱਪਰ ਉੱਠਣ ਦੀ ਅਵਸਥਾ ਬਣ ਜਾਂਦੀ ਹੈ। ਸਿਮਰਨ ਕਰਦਿਆਂ ਕਰਦਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਤਨ ਨਹੀਂ ਹਾਂ, ਮੈਂ ਰਾਮ ਦੀ ਅੰਸ਼ ਹਾਂ, ਪ੍ਰਭੂ ਦੀ ਅੰਸ਼ ਹਾਂ। ਜਦੋਂ ਸਿਮਰਨ ਪਰਪੱਕ ਹੋ ਜਾਂਦਾ ਫਿਰ ਸਰੀਰ ਦੀ ਸਿਮਰਤੀ ਭੁੱਲੀ ਜਾਂਦੀ ਹੈ, ਫਿਰ ਤਨ ਹੰਤਾ ਵਿਸਰੀ ਜਾਂਦੀ ਹੈ। ਇਸ ਕਰਕੇ ਸਿਮਰਨ ਪਹਿਲਾਂ ਜ਼ਰੂਰੀ ਹੈ, ਸਿਮਰਨ ਤੋਂ ਬਿਨਾਂ ਤਨ ਹੰਤਾ ਨਹੀਂ ਤਿਆਗੀ ਜਾਂਦੀ। ਸੁਣਨ ਵਿਚ ਆਉਂਦਾ ਹੈ ਕਈ ਮਹਾਂਪੁਰਖ ਸਿਮਰਨ ਕਰਦਿਆਂ ਕਰਦਿਆਂ ਜ਼ਮੀਨ ਤੋਂ ਉੱਪਰ ਉੱਠ ਜਾਂਦੇ ਹਨ ਕਿ ਬੈਠੇ ਧਰਤੀ ਤੇ, ਧਰਤੀ ਤੇ ਬੈਠਿਆਂ ਬੈਠਿਆਂ ਉੱਪਰ ਉੱਠਣਾ ਸ਼ੁਰੂ ਹੋ ਜਾਂਦੇ ਹਨ। ਉਹਦਾ ਕਾਰਨ ਇਹੀ ਹੈ ਕਿ ਉਹ ਸਰੀਰ ਰੂਪ ਨਹੀਂ ਰਹਿੰਦੇ, ਉਹ ਪੰਜਾਂ ਤੱਤਾਂ ਦੇ ਭਾਵ ਸਮਝ ਕੇ ਉਹਨਾਂ ਵਿਚ ਵਲੀਨ ਹੋ ਜਾਂਦੇ ਹਨ। ਸਰੀਰ ਉਹਨਾਂ ਦਾ ਪੰਜਾਂ ਤੱਤਾਂ ਦਾ ਬਣਿਆ, ਪੰਜਾਂ ਤੱਤਾਂ ਦੇ ਰੂਪ ਵਿਚ ਮਿਲ ਕੇ ਪੰਜ ਤੱਤ ਰੂਪ ਹੋ ਜਾਂਦਾ ਹੈ। और आप वो आत्मा स्वरूप विच मिल के आत्म स्वरूप हो जाते ने सिमरन साधना करद्या करद्या। सो इस प्रकार नाल कहंदे तन हंता जेड़ी है ये अपने हिरदे चो त्यागनी है।
तज कूरे सच पारे अनुरागे,
झूठ दा त्याग करके सच दे नाल अनुराग करना, झूठ त्यागना और सच धारण करना। बोलिया सच धर्म, हमेशा सच बोलना रसना तो और कूड़ दा त्याग करना है।
इन तीनों में परपक होए ब्रह्म ज्ञान अधिकारी सोए।
खालसा जी जेड़ा इना तिन्ना च परपक हो जांदा है, जेड़ा इना तिन्ना च परपक हो जांदा ना, सिमरन करना, भाणा मनना ते तन हंता त्यागनी, जिन्हां दे अंदर तिन्ने चीजां पक्कियां हो गईयां ओ फिर गुरु खालसा जी ब्रह्म ज्ञान दा अधिकारी हो जांदा, फिर ओनूं ब्रह्म ज्ञान दित्ता जा सकदा है, फिर ओ ब्रह्म ज्ञान दा अधिकारी बन जांदा है।
पूरे चतुष्टे साधन हृदय,
चार साधन जेड़े ने हिरदे च फुराउंदे ने फिर आपे, चार साधन पिछे दसे सी ना, वैराग, विवेक, खट संपत्ति ते ममोक्षु, फिर चार साधन आपे ही फुराउंदे ने अंदर। जे आ तीन चीजा होण ना जेड़ी उपर दसियां ने, फिर चारे साधन भी हिरदे च आपे ही फुराउंदे हन।
लखे उचित उपदेशन तदे,
फिर गुरु जी जदों अपने सिख नूं इन्हां चारां साधना दे सहत वेखदे ने फिर सतगुरु जी ज्ञान दा उपदेश दिंदे ने, फिर सतगुरु जी उपदेश दा अधिकारी जान के उपदेश दिंदे हन।
शरण परयो सिख को पहचान,
अपनी शरण विच पया होया सिख नू पहचान के,
परे कुबंधन करे प्रहान,
जेड़े कुबंधन पए हुंदे ने सिख नू उना कुबंधना दा फिर सतगुरु जी प्रहान नाश कर दिंदे हन, सारे जन्म मरण दे खोटे बंधना नू दूर कर दिंदे
अस दस गुर साचे पातशाह, सिमरो वाहे गुरु गुर वाहा।
ऐसे ने साडे दस गुरु पातशाह, एहो जे ने साडे सतगुरु जेडे ऐसा ज्ञान दे के साडे बंधन कट्टण वाले ने। कहदे ऐसे दस पातशाह सदा वास्ते सिमरो की कह के, हे गुरु तू वाह है वाहे गुरु वाहे गुरु वाहे गुरु वाहे गुरु कह के सदा वास्ते सिमरो। भाई दया सिंह जी ने दस गुरु साहबा नू ऐसा मोखदाता गुरु कहा है।
दोहरा चारो साधन पाए कै, सतगुर शरण सिदाए।
खालसा जी अगला प्रकरण आरंभ होया, संतालीवा प्रकरण है पंजवी रुत दा, ए ब्रह्म ज्ञान दा उपदेश देन लगे ने भाई दया सिंह। ब्रह्म ज्ञान दा उपदेश, ब्रह्म ज्ञान दा उपदेश कदों हुंदा है, जदों सिख चार साधना दे सहत संपन्न हुंदा है। चार साधन जिवें पिछे दसे ने, पहला वैराग होवे, फिर विवेक होवे, फिर खट संपत्ति। खट संपत्ति च आया सी ना सम, दम, प्रतिहार ते श्रद्धा, समाधान, प्रतीक्षा, ये छे गुण आए सी खट संपत्ति विच, एको साधन मन्या जांदा छे गुणा वाला। फिर ममोक्षु होना, मुक्ति दी अधिकारी, मुक्ति दी इच्छा रखनी। एदां जदों चारे साधन प्राप्त करके सिख सतगुरां दी शरण दे विच सिधाए जांदा है,
परखे महा सुजान तब ब्रह्म विद्या सिख राए।
फिर ਮਹਾਂ ਸੁਜਾਨ ਸਤਿਗੁਰੂ ਜੀ ਕੀ ਕਰਦੇ ਨੇ, ਐਸੇ ਸਿੱਖ ਨੂੰ ਪਰਖਦੇ ਨੇ। ਗੁਰੂ ਜੀ ਐਸੇ ਸਿੱਖ ਨੂੰ ਪਰਖਦੇ ਨੇ, ਔਰ ਜਦੋਂ ਪਰਖ ਲੈਂਦੇ ਨੇ ਵੀ ਇਹਦੇ 'ਚ ਚਾਰੇ ਸਾਧਨ ਹਨ, ਫਿਰ ਸਤਿਗੁਰੂ ਜੀ ਐਸੇ ਸਿੱਖ ਨੂੰ ਬ੍ਰਹਮ ਵਿਦਿਆ ਦੀ ਦਾਤ ਬਖਸ਼ਦੇ ਨੇ, ਬ੍ਰਹਮ ਗਿਆਨ ਦੀ ਦਾਤ ਸਿਖਾਉਂਦੇ ਨੇ, ਸਿੱਧਾ ਬ੍ਰਹਮ ਗਿਆਨ ਕਰਾ ਦਿੰਦੇ ਨੇ, ਜਿਹਦੇ 'ਚ ਸਿੱਖ ਵਿੱਚ ਚਾਰੇ ਸਾਧਨ ਹਨ। ਜਿਹੜੇ ਚਤੁਸ਼ਟੇ ਸਾਧਨਾ ਦੇ ਸਹਿਤ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਉਹਨੂੰ ਫਿਰ ਸਤਿਗੁਰੂ ਜੀ ਪਰਖ ਕੇ ਬ੍ਰਹਮ ਵਿਦਿਆ ਦੀ ਦਾਤ ਬਖਸ਼ਦੇ ਹਨ।
ਜੋ ਪਈ ਚਾਰ ਪ੍ਰਕਾਰ ਆਏ ਬ੍ਰਹਮ ਗਿਆਨ।
ਖਾਲਸਾ ਜੀ, ਜਿਹੜਾ ਬ੍ਰਹਮ ਗਿਆਨ ਹੈ ਉਹ ਵੀ ਚਾਰ ਪ੍ਰਕਾਰ ਦਾ ਹੈ। ਵੈਸੇ ਵਿਦਵਾਨਾਂ ਨੇ ਦੋ ਪ੍ਰਕਾਰ ਦਾ ਵੀ ਬ੍ਰਹਮ ਗਿਆਨ ਲਿਖਿਆ, ਇੱਕ ਪਰੋਕਸ਼ ਬ੍ਰਹਮ ਗਿਆਨ, ਇੱਕ ਅਪਰੋਕਸ਼ ਬ੍ਰਹਮ ਗਿਆਨ, ਉਹ ਵਿਸ਼ਾ ਦੂਸਰਾ ਹੈ। ਪਰ ਇੱਥੇ ਗੁਰਮਤ ਦੇ ਮੁਤਾਬਕ ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਦੱਸਣ ਲੱਗੇ ਨੇ ਭਾਈ ਦਇਆ ਸਿੰਘ ਜੀ। ਇਹ ਗੁਰਬਾਣੀ ਦੇ ਮੁਤਾਬਕ ਸਿੱਧ ਕਰਕੇ ਭਾਈ ਸਾਹਿਬ ਨੇ ਦੱਸਣਾ ਕਿ ਹੁਣ ਬ੍ਰਹਮ ਗਿਆਨ ਦਾ ਵਿਸ਼ਾ ਜਿਹੜਾ ਉਹ ਗੁਰਬਾਣੀ ਵਿੱਚ ਉਸ ਦੇ ਪਦਾਰਥ ਦਿਖਾਲਣਗੇ। ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਭਾਈ ਦਇਆ ਸਿੰਘ ਜੀ ਕਹਿੰਦੇ ਹੁੰਦਾ ਹੈ,
ਸ਼੍ਰਵਣ ਮਨਨ ਨਿਦਿਆਸਨ ਗਿਆਨ।
ਪਹਿਲਾ ਹੁੰਦਾ ਸ਼ਰਵਣ, ਸੁਣ ਕੇ ਬ੍ਰਹਮ ਦਾ ਗਿਆਨ ਹੁੰਦਾ ਨਾ, ਸੁਣਦੇ ਆਪਾਂ ਵੀ ਬ੍ਰਹਮ ਹੈ, ਫਿਰ ਜਦੋਂ ਉਹਨੂੰ ਮੰਨਦੇ ਆ, ਮੰਨਣ ਦਾ ਵਿਸ਼ਾ ਵੀ ਹੈ ਨਾ, ਮੰਨ ਕਰਕੇ ਵੀ ਫਿਰ ਉਹ ਵੀ ਬ੍ਰਹਮ ਹੈ, ਉਹ ਵੀ ਬ੍ਰਹਮ ਗਿਆਨ ਹੈ, ਫਿਰ ਉਹਦੀ ਕਮਾਈ ਕਰਨੇ ਆ, ਨਿਧਿਆਸਨ ਕਰਨਾ, ਇਹ ਤੀਸਰਾ ਬ੍ਰਹਮ ਗਿਆਨ ਹੈ, ਉਹ ਵੀ ਕਮਾਈ ਵਿੱਚ ਆਉਂਦਾ, ਸਾਡੀ ਸਾਧਨਾ ਵਿੱਚ ਆਉਂਦਾ। ਏਦਾਂ ਸੁਣਨਾ, ਸਰਵਣ ਮਦਨ ਔਰ ਨਿਧਿਆਸਨ, ਇਹ ਤਿੰਨ ਪ੍ਰਕਾਰ ਦਾ ਪਹਿਲਾਂ ਦੱਸਿਆ ਹੈ।
ਚੌਥੇ ਸਾਖਿਆਤ ਗੁਰ ਕਹੇ,
ਔਰ ਚੌਥਾ ਬ੍ਰਹਮ ਗਿਆਨ ਹੈ ਸਾਕਸ਼ਾਤਕਾਰ, ਪ੍ਰਗਟ ਹੋ ਜਾਣਾ, ਫਿਰ ਸਾਹਮਣੇ ਆ ਜਾਣਾ, ਉਹ ਸਾਕਸ਼ਾਤਕਾਰ ਹੋ ਜਾਣਾ। ਸਰਵਣ ਗਿਆਨ ਬ੍ਰਹਮ ਗਿਆਨ, ਮਨਨ ਬ੍ਰਹਮ ਗਿਆਨ, ਨਿਧਿਆਸਨ ਬ੍ਰਹਮ ਗਿਆਨ, ਤੇ ਫਿਰ ਸਾਕਸ਼ਾਤਕਾਰ ਦਾ ਬ੍ਰਹਮ ਗਿਆਨ। ਏਦਾਂ ਇਹ ਚਾਰ ਪ੍ਰਕਾਰ ਦਾ ਬ੍ਰਹਮ ਗਿਆਨ ਭਾਈ ਦਇਆ ਸਿੰਘ ਜੀ ਕਹਿੰਦੇ ਤੁਹਾਨੂੰ ਦੱਸਦੇ ਹਾਂ।
ਜਿਸ ਕੋ ਪਾਏ ਨਾ ਜਗ ਮੈਂ ਬਹੇ,
ਜਿਸ ਨੂੰ ਪ੍ਰਾਪਤ ਕਰਕੇ ਜੇ ਐਸਾ ਬ੍ਰਹਮ ਗਿਆਨ ਪ੍ਰਾਪਤ ਹੋ ਜੇ, ਚਾਰੇ ਬ੍ਰਹਮ ਗਿਆਨ ਹੋਣ, ਚਾਰਾਂ ਪ੍ਰਕਾਰ ਦਾ, ਇਹ ਚਾਰੇ ਹੋਣੇ ਚਾਹੀਦੇ ਨੇ ਸਿੱਖ ਨੂੰ, ਸਰਵਣ ਦਾ ਵੀ, ਮੰਨਣ ਦਾ ਵੀ, ਨਿਧਿਆਸਨ ਦਾ ਵੀ, ਸਾਕਸ਼ਾਤਕਾਰ ਦਾ ਵੀ। ਜਿਹਨੂੰ ਇਹ ਚਾਰੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦੇ ਨੇ, ਇਸ ਨੂੰ ਪ੍ਰਾਪਤ ਕਰਕੇ ਫਿਰ ਉਹ ਜਗਤ ਦੇ ਵਿੱਚ ਰੁੜਦਾ ਨਹੀਂ। ਜਗ ਮੈਂ ਬਹਿ, ਬਹਿ ਦਾ ਮਤਲਬ ਵਹਿੰਦਾ ਨਹੀਂ, ਫਿਰ ਉਹ ਜਗਤ ਦੇ ਰੋੜੇ ਵਿੱਚ ਨਹੀਂ ਰੁੜਦਾ।
ਸ਼੍ਰਵਣ,
ਹੁਣ ਜਿਹੜਾ ਸ਼ਰਵਣ ਬ੍ਰਹਮ ਗਿਆਨ ਹੈ ਉਹ ਦੱਸਦੇ ਹਨ।
ਪ੍ਰਥਮ ਸ਼੍ਰਵਣ ਖੱਟ ਲਿੰਗ ਪ੍ਰਕਾਰ।
ਖਾਲਸਾ ਜੀ, ਜਿਹੜਾ ਪਹਿਲਾ ਸ਼ਰਵਣ ਹੈ ਨਾ, ਸ਼ਰਵਣ ਬ੍ਰਹਮ ਗਿਆਨ, ਇਹਦੇ ਖੱਟ ਲਿੰਗ ਨੇ, ਖੱਟ ਚਿੰਨ ਹਨ, ਭਾਵ ਇਹ ਛੇ ਪ੍ਰਕਾਰ ਦਾ ਹੈ। ਜਿਹੜਾ ਸ਼ਰਵਣ ਹੈ ਇਹ ਅੱਗੇ ਛੇ ਪ੍ਰਕਾਰ ਦਾ ਹੈ। ਹੁਣ ਥੋੜਾ ਜਿਹਾ ਵਿਸ਼ਾ ਸੂਖਸ਼ਮ ਹੋਵੇਗਾ, ਇੱਥੇ ਸਮਝਣ ਵਾਸਤੇ ਸੁਰਤੀ ਨੂੰ ਇਕਾਗਰ ਕਰਨਾ ਪਏਗਾ ਕਿ ਜਿਹੜਾ ਸ਼ਰਵਣ ਹੈ ਗੁਰੂ ਖਾਲਸਾ ਜੀ, ਖੱਟ ਲਿੰਗ ਪ੍ਰਕਾਰ, ਉਹ ਖੱਟ ਲਿੰਗ ਨੇ ਉਹਦੇ, ਭਾਵ ਖੱਟ ਹਿੱਸੇ ਨੇ ਛੇ, ਖੱਟ ਦਾ ਮਤਲਬ ਹੁੰਦਾ ਛੇ, ਛੇ ਹਿੱਸੇ ਹਨ, ਭਾਵ ਉਹਦੇ ਛੇ ਹਿੱਸੇ ਜਿਹੜੇ ਨੇ, ਛੇ ਚਿੰਨ ਹਨ।
ਜਿਸ ਤੇ ਚੇਤਨ ਅਦੁੱਤੀ ਮਝਾਰ,
ਉਹਦੇ ਛੇ ਚਿੰਨ ਨੇ, ਛੇ ਨਿਸ਼ਾਨੀਆਂ ਕਹਿ ਸਕਦੇ ਆ, ਭਾਵ ਜਿਨ੍ਹਾਂ ਖੱਟ ਲਿੰਗਾਂ ਕਰਕੇ ਅਦੁੱਤੀ ਚੇਤਨ ਵਿੱਚ ਤਾਤ ਪਰਿਆ ਦਾ ਨਿਸ਼ਚਾ ਹੋ ਜਾਏ, ਉਸ ਨੂੰ ਸਤਿਗੁਰੂ ਜੀ ਸ਼ਰਵਣ ਕਹਿੰਦੇ ਹਨ।
ਤਾਤ ਪਰਿਆ ਕੋ ਨਿਸ਼ਚੈ ਹੋਏ,
ਅਦੁੱਤੀ ਚੇਤਨ ਵਿੱਚ ਤਾਤ ਪਰਗ ਦਾ ਨਿਸ਼ਚਾ ਹੋ ਜਾਏ, ਉਹਨੂੰ ਗੁਰੂ ਖਾਲਸਾ ਜੀ ਤਾਤ ਪਰਜ ਵਿੱਚ ਪੂਰਨ ਤੌਰ ਤੇ ਨਿਸ਼ਚਾ ਬਣ ਜਾਏ।
ਸ਼੍ਰੀ ਸਤਿਗੁਰ ਸ਼ਰਵਣ ਕੈ ਸੋਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਰਵਣ ਕਹਿੰਦੇ ਹਨ।
ਇੱਕ ਉਪਕਰਮ ਅਰ ਉਪਸੰਹਾਰ,
ਉਹਨੂੰ ਜਿਹੜਾ ਛੇ ਪ੍ਰਕਾਰ ਦਾ ਸ਼ਰਵਣ, ਛੇ ਪ੍ਰਕਾਰ ਦਾ ਨਾ ਸ਼ਰਵਣ ਸੁਣਨਾ, ਸਰਵਣ ਜਿਹੜੇ ਛੇ ਨਿਸ਼ਾਨੀਆਂ ਨੇ, ਖੱਟ ਲਿੰਗ ਨੇ, ਉਹ ਛੇ ਜਿਹੜੇ ਚਿੰਨ ਨੇ ਸ਼ਰਵਣ ਦੇ, ਉਹ ਦੱਸਦੇ ਨੇ। ਪਹਿਲਾ ਹੈ ਉਪਕਰਮ ਔਰ ਉਪਸੰਹਾਰ, ਇਹ ਪਹਿਲਾ ਲੱਛਣ ਹੈ, ਇਹ ਪਹਿਲਾ ਚਿੰਨ ਹੈ। ਜਿਹੜੇ ਖੱਟ ਲਿੰਗ ਦੱਸੇ ਨੇ, ਛੇ ਨਿਸ਼ਾਨੀਆਂ ਦੱਸੀਆਂ ਨੇ ਸਰਵਣ ਦੀਆਂ, ਉਹ ਛੇ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ, ਇੱਕ ਚਿੰਨ ਹੈ ਉਪਕਰਮ ਤੇ ਉਪਸੰਹਾਰ।
ਦੂਜੇ ਕੋ ਅਭਿਆਸ ਉਚਾਰ,
ਦੂਜਾ ਹੈ ਅਭਿਆਸ, ਅੱਗੇ ਜਾ ਕੇ ਖੋਲਣਗੇ ਵੀ ਉਪਕਰਮ ਤੇ ਉਪਸੰਹਾਰ ਕੀ ਹੈ, ਅਭਿਆਸ ਕੀ ਹੈ। ਹੁਣ ਪਹਿਲਾਂ ਸੁਣ ਲਓ ਵੀ ਛੇ ਕਿਹੜੇ ਨੇ, ਬਾਅਦ ਵਿੱਚ ਇਹਨਾਂ ਦੀ ਵਿਆਖਿਆ ਵੀ ਕਰਨਗੇ, ਇਹਨਾਂ ਛੇਵਾਂ ਦੀ ਇਹਨਾਂ ਦੀ ਵਿਆਖਿਆ ਵੀ ਅੱਗੇ ਦੱਸਣਗੇ। ਕਹਿੰਦੇ ਪਹਿਲਾ ਉਪਕਰਮ ਤੇ ਉਪਸੰਹਾਰ ਹੈ ਤੇ ਦੂਜਾ ਅਭਿਆਸ ਹੈ।
ਸ਼੍ਰਵਣ ਅਪੂਰਬਤਾ ਲਖ ਤੀਨ,
ਖਾਲਸਾ ਜੀ ਤੀਸਰਾ ਸ਼ਰਵਣ ਹੈ ਅਪੂਰਬਤਾ। ਛੇ ਲੱਛਣ ਦੱਸ ਰਹੇ ਨੇ, ਛਿਆਂ ਵਿੱਚੋਂ ਤੀਸਰਾ ਲੱਛਣ ਹੈ ਅਪੂਰਬਤਾ। ਪਹਿਲਾ ਹੈ ਉਪਕਰਮ ਉਪਸੰਹਾਰ, ਦੂਜਾ ਹੈ ਅਭਿਆਸ, ਔਰ ਤੀਸਰਾ ਹੈ ਅਪੂਰਬਤਾ।
ਫਲ ਪੁਨ ਅਰਥ ਬਾਦ ਕੋ ਚੀਨ,
ਚੌਥਾ ਹੈ ਫਲ, ਜਿਸ ਨੂੰ ਪ੍ਰਯੋਜਨ ਵੀ ਕਹਿੰਦੇ ਹਨ ਫਲ। ਔਰ ਫਿਰ ਪੰਜਵਾਂ ਹੈ ਅਰਥਵਾਦ, ਤੇ ਪੰਜਵਾਂ ਜਿਹੜਾ ਚਿੰਨ ਹੈ ਸਰਵਣ ਦਾ ਉਹ ਅਰਥਵਾਦ ਹੈ।
ਉਪਪਤ ਖਸ਼ਟਮ ਕਰੇ ਉਚਾਰਨ,
ਜਿਹੜਾ ਛੇਵਾਂ ਸਰਵਣ ਹੈ ਉਹਨੂੰ ਕਹਿੰਦੇ ਨੇ ਉਪਪਤੀ। ਉਪਪਤੀ ਇਹ ਛੇ ਲਿੰਗ ਨੇ, ਇਹ ਛੇ ਨਿਸ਼ਾਨੀਆਂ ਸਰਵਣ ਦੇ, ਛੇ ਚਿੰਨ ਨੇ। ਪਹਿਲਾ ਹੈ ਉਪਕਰਮ ਉਪਸੰਹਾਰ, ਦੂਜਾ ਹੈ ਅਭਿਆਸ, ਤੀਜਾ ਹੈ ਅਪੂਰਵਤਾ, ਚੌਥਾ ਹੈ ਫਲ, ਤੇ ਪੰਜਵਾਂ ਹੈ ਅਰਥਵਾਦ, ਤੇ ਛੇਵਾਂ ਹੈ ਉਪਪਤੀ, ਜਿਸ ਨੂੰ ਉਪਪਤੀ ਕਹਿੰਦੇ ਹਨ। ਇਹ ਛੇ ਪ੍ਰਕਾਰ ਦਾ ਸਰਵਣ ਹੈ।
ਅਬ ਇਨਕੇ ਕਰੇ ਅਰਥ ਵਿਚਾਰ ਨੇ,
ਖਾਲਸਾ ਜੀ ਇਹਦੇ ਅਰਥ ਵਿਚਾਰ ਕੇ ਦੱਸਦੇ ਆ ਤੁਹਾਨੂੰ, ਇਹਨਾਂ ਛੇਵਾਂ ਦੀ ਵਿਆਖਿਆ ਕਰਕੇ ਕਿ ਉਪਕਰਮ ਉਪਸੰਹਾਰ ਕਿਸ ਨੂੰ ਕਹਿੰਦੇ ਨੇ, ਅਭਿਆਸ ਕਿਸ ਨੂੰ ਕਹਿੰਦੇ ਨੇ, ਅਪੂਰਵਤਾ ਕਿਸ ਨੂੰ ਕਹਿੰਦੇ ਨੇ, ਫਲ ਕਿਸ ਨੂੰ ਕਹਿੰਦੇ ਨੇ। ਇਹ ਜਿਹੜੇ ਖਾਲਸਾ ਜੀ ਛੇ ਸ਼ਰਵਣ ਦੱਸੇ ਨੇ, ਇਹਨਾਂ ਛੇ ਸ਼ਰਵਣਾਂ ਦੀ ਹੁਣ ਤੁਹਾਨੂੰ ਵਿਆਖਿਆ ਕਰਕੇ ਸਮਝਾਉਂਦੇ ਆ ਭਾਈ ਦਇਆ ਸਿੰਘ ਜੀ ਕਹਿੰਦੇ। ਹੁਣ ਏਦਾਂ ਸੁਣ ਲਈਏ, ਆਪਾਂ ਨੂੰ ਕੀ ਪਤਾ ਉਪਕਰਮ ਉਪਸੰਹਾਰ ਕੀ ਹੁੰਦਾ, ਜਦੋਂ ਇਹਦੀ ਵਿਆਖਿਆ ਹੀ ਨਾ ਹੋਵੇ। ਵਿਆਖਿਆ ਹੋਵੇਗੀ ਤੇ ਪਤਾ ਲੱਗੇਗਾ ਨਾ ਉਪਕਰਮ ਉਪਸੰਹਾਰ ਕੀ ਹੈ, ਅਪੂਰਵਤਾ ਕੀ ਹੈ, ਉਹਦੀ ਵਿਆਖਿਆ ਹੋਵੇਗੀ ਪਤਾ ਲੱਗੇਗਾ, ਫਲ ਕੀ ਹੈ, ਇਸੇ ਤਰ੍ਹਾਂ ਉਪਪਤੀ ਕੀ ਹੈ, ਉਹ ਵਿਆਖਿਆ ਤੋਂ ਬਾਅਦ ਹੀ ਪਤਾ ਲੱਗਣਾ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਬਈ ਤੁਹਾਨੂੰ ਇਹਦੇ ਅਰਥ ਵੀ ਵਿਚਾਰ ਕੇ ਦੱਸਦੇ ਹਾਂ।
ਅਰਥ ਜੋ ਆਦਿ ਗ੍ਰੰਥ ਮੈਂ ਧਰਨਾ,
ਜਿਹੜਾ ਪਹਿਲਾ ਸਰਵਣ ਹੈ ਉਪਕਰਮ ਉਪਸੰਹਾਰ ਉਹ ਦੱਸਦੇ ਹਨ। ਇਹ ਵਿਸ਼ਾ ਅੱਗੇ ਸ਼ੁਰੂ ਹੋ ਗਿਆ, ਸਮਾਂ ਜਾਗਤ ਨੇ ਦਿੰਦਾ ਕਿ ਇਹਨਾਂ ਛੇ ਵਿਸ਼ਿਆਂ ਨੂੰ, ਛੇ ਸ਼ਰਵਣਾਂ ਨੂੰ ਅੱਗੇ ਟੋਰੀਏ।